ਪੱਗ ਦਾ ਨਹੀਂ ਸੀ ਪਤਾ ਹੁੰਦਾ ਟੀਚਰ ਦਾ ਕਿ ਕਹੀ ਜੀ ਹੈ। ਹੁਣ ਬਦਲ ਗਈ ਤਸੀਰ, ਹੁਣ ਮਾਸਟਰ ਡਰਦੇ ਫਿਰਦੇ ਕਿਤੇ ਪੱਗ ਮੁੰਡੇ ਹੀ ਨਾ ਲੈ ਜਾਣ, ਸਤਨਾਮ ਹੁਣ ਤਸੀਰ ਬਦਲੀ ਗਈ ਹੈ। ਹੁਣ ਕਿੱਥੇ, ਹੁਣ ਤਾਂ ਮਾਸਟਰ ਵਿਚਾਰੇ ਡਰਦੇ ਨੇ, ਉਹ ਬੱਚੇ ਵੀ ਉਹੀ ਮਾਸਟਰ ਵੀ ਉਹੀ, ਤਸੀਰ ਬਦਲ ਗਈ ਸਾਡੀ। ਗੁਰਮੁਖ ਪਿਆਰੇ ਸਤਿਗੁਰ ਪਾਤਸ਼ਾਹ ਜੀ ਅੱਜ ਦੇ ਬਚਨ ਵਿੱਚ ਬਚਨ ਕਰਦੇ ਨੇ ਕਿ ਐਮੀਨਾ ਮਾਣ ਕਰ, ਉਹ ਤਾਂ ਤੈਨੂੰ ਜਨਮ ਤੋਂ ਪਹਿਲਾਂ ਰੱਖ ਰਿਹਾ। ਦੇਈ ਤਿੰਨੇ ਕਾਲ ਔਖੀ ਕੜੀ ਨਾ ਦੇਖਣ, ਦੇਈ ਤਿੰਨੇ ਕਾਲਾਂ ਵਿੱਚ ਨਾ ਆਪਣੇ ਸੇਵਕਾਂ ਨੂੰ ਪਿੱਛੇ ਔਖੀ ਕੜੀ ਦੇਖਣ ਦਿੱਤੀ ਹੈ, ਤੇ ਨਾ ਹੁਣ ਦੇਖਣ ਦੇਵੇਗਾ, ਤੇ ਨਾ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲ ਵਿੱਚ ਪਾਵੇਗਾ। ਜਿੱਥੇ ਵੀ ਮੁਸ਼ਕਿਲ ਹੋਵੇਗੀ ਉੱਥੇ ਹੀ ਜਾਵੇਗਾ, ਗਿਆ ਕਿੱਥੇ ਨੀ ਗੁਰਸਿੱਖ ਪਿਆਰਿਆ। ਜੇ ਜੇ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠ ਧਾਵੇ। ਇੱਥੇ ਇੱਕ ਸਵਾਲ ਪੈਦਾ ਹੋ ਗਿਆ, ਜੇ ਉਹਨੂੰ ਉੱਠ ਕੇ ਨੱਠਣਾ ਪਊ ਜਾਣਾ ਪਊ, ਇੰਨੇ ਨੂੰ ਤਾਂ ਭਾਣਾ ਵਰਤ ਲੂ, ਇੰਨੇ ਨੂੰ ਤਾਂ ਕੰਮ ਹੋ ਲੂ। ਦੇਖੋ ਜਾਣ ਨੂੰ ਟਾਈਮ ਤਾਂ ਲੱਗਣਾ ਹੀ ਹੈ, ਚਾਹੇ ਹਵਾਈ ਜਹਾਜ਼ ਵਿੱਚ ਵੀ ਤੁਸੀਂ ਆਉਣੇ, ਟਾਈਮ ਤਾਂ ਫੇਰ ਵੀ ਇੰਡੀਆ ਤੋਂ 8 ਘੰਟੇ ਲੱਗਦੇ ਹੀ ਹੈ। ਤਹਾਂ ਤਾਂ ਉੱਠ ਧਾਵੇ, ਸਵਾਲ ਪੈਦਾ ਹੋ ਗਿਆ ਜੇ ਉਹ ਜਾਊਗਾ ਰੱਖਿਆ ਕਰਨ, ਫਿਰ ਤਾਂ ਟਾਈਮ ਲੰਘ ਜਾਊਗਾ। ਇੰਨੇ ਨੂੰ ਸੰਕਟ ਪੂਰਾ ਕਰ ਦੇਣਾ ਅਗਲੇ ਨੇ, ਦੇਣ ਵਾਲੇ ਨੇ। ਪਰ ਦੇਖੋ ਗਾਹਾਂ ਹੁਣ ਸੇਵਕ ਕਹੋ ਨਿਕਟੀ ਹੋਏ ਦਿਖਾ, ਉਹਨੇ ਜਾਣਾ ਨੀ ਨੱਠ ਕੇ ਕਿ ਨੱਠ ਕੇ ਜਾ ਕੇ ਤੇਰੀ ਸਹਾਇਤਾ ਕਰੂਗਾ। ਜਿੱਥੇ ਸੰਕਟ ਆਉਣਾ ਉੱਥੇ ਹੀ ਪ੍ਰਗਟ ਹੈ ਆਖੋ ਸਤਨਾਮ। ਜਾਣ ਵਿੱਚ ਤਾਂ ਦੇਰ ਲੱਗ ਜਾਵੇ, ਸਫ਼ਰ ਵਿੱਚ ਦੇਰ ਲੱਗਦੀ ਹੋਵੇ, ਵਿਘਨ ਵੀ ਆ ਸਕਦਾ, ਪਰ ਸੇਵਕ ਕੋ ਨਿਕਟੀ, ਜੈ ਜੈ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲ। ਉਹ ਤੂੰ ਬਾਅਦ ਵਿੱਚ ਆਇਆ ਇੰਗਲੈਂਡ, ਉਹ ਤਾਂ ਤੇਰੇ ਆਉਣ ਤੋਂ ਪਹਿਲਾਂ ਹੀ ਇੱਥੇ ਸੀ। ਤੂੰ ਕਿਤੇ ਇਹ ਕਵੇਂ ਮੈਂ ਇੰਡੀਆ ਜਾਊਂਗਾ ਤੇ ਇੰਡੀਆ ਰੱਬ ਉੱਥੇ ਫੇਰ ਜਾਊਗਾ, ਉਹ ਤਾਂ ਉੱਥੇ ਪਹਿਲਾਂ ਹੀ ਹੈ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ। ਉਹ ਸਾਸ ਸਾਸ ਕਿਉਂ ਪ੍ਰਤਪਾਲ ਕਰਦਾ, ਕਿਉਂਕਿ ਸਾਸ ਸਾਸ ਆਪਣੇ ਨਾਲ। ਜਿੱਥੇ ਵੀ ਕਾਰਜ ਹੋਵੇਗਾ ਇਹ ਆਪਣੇ ਮਨ ਵਿੱਚ ਹੁਣ ਆਵੇ ਕਿਵੇਂ ਕਿ ਸਾਸ ਸਾਸ ਮੇਰੇ ਨਾਲ ਹੈ, ਸਾਸ ਸਾਸ ਮੇਰੀ ਪ੍ਰਤਪਾਲ ਕਰ ਰਿਹਾ। ਉਹ ਹੁਣ ਅਗਲੀ ਤੁਕ ਵਿੱਚ ਮਹਾਰਾਜ ਉਚਾਰਨ ਕਰਦੇ ਹਨ,
ਪ੍ਰਭ ਸਿਉ ਲਾਗ ਰਹੂ ਮੇਰਾ ਚੀਤ।
ਬਸ ਆਹ ਹੈ ਗੁਣ, ਫਿਰ ਜੇ ਸਾਸ ਸਾਸ ਉਹਦੀ ਸਹਾਇਤਾ ਲੈਣੀ ਹੈ, ਜੇ ਸਾਸ ਸਾਸ ਉਹ ਤੋਂ ਪ੍ਰਤਪਾਲ ਕਰਾਉਣੀ ਹੈ, ਹਰ ਸੰਕਟ ਵਿੱਚ ਤੁਹਾਡੀ ਸਹਾਇਤਾ ਕਰੇ। ਆਪਣੇ ਚਿੱਤ ਨੂੰ ਜੋੜ ਕੇ ਰੱਖੋ ਕਿ ਮੇਰੇ ਨਾਲ ਹੈਗਾ, ਕੋਈ ਸੰਕਟ ਤਾਂ ਪੈ ਗਿਆ, ਵਾਹਿਗੁਰੂ ਨਾ ਕਰੇ 6 ਨੰਬਰ ਮੋਟਰ ਵੇ ਤੇ ਇੱਕ ਐਕਸੀਡੈਂਟ ਹੋ ਗਿਆ, ਤੇ ਕੌਣ ਸਹਾਇਤਾ ਕਰੂਗਾ ਜਿਹਦਾ ਟੈਲੀਫੋਨ ਨੰਬਰ ਤੁਹਾਡੇ ਯਾਦ ਹੋਵੇ, ਜਿਹੜਾ ਮਿੱਤਰ ਤੁਹਾਡੇ ਯਾਦ ਹੈ ਉਸੇ ਨੂੰ ਫੋਨ ਕਰੋਗੇ, ਜਿਹੜਾ ਯਾਦ ਹੈ ਨੀ ਚਾਹੇ ਕੋਲ ਨੂੰ ਇਹ ਲੰਘਦਾ ਹੋਵੇ, ਕਿਵੇਂ ਸਹਾਇਤਾ ਕਰ ਦੂਗਾ ਤੁਹਾਡੀ? ਉਹੀ ਸਹਾਇਤਾ ਕਰੂਗਾ ਜਿਹੜਾ ਯਾਦ ਹੈ ਮਿੱਤਰ ਤੁਹਾਡੇ, ਤੇ ਵਾਹਿਗੁਰੂ ਵੀ ਯਾਦ ਰਵੇਗਾ ਤੇ ਸਹਾਇਤਾ ਕਰੇਗਾ, ਨਹੀਂ ਉੱਥੇ ਮਨ ਜਾਣਾ ਹੀ ਨਹੀਂ। ਇਹ ਗੱਲੇ ਨੀ ਮਨ ਵਿੱਚ ਆਉਣੀ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭੋਕੇ ਹਾਂ ਕਾੜਾ ਜੀਓ। ਜੇ ਯਾਦ ਹੀ ਨਹੀਂ ਹੈ ਤੇ ਕੌਣੋ ਮਾਤਾ ਕਵੇਂਗੇ ਰੱਬ ਨੂੰ, ਅਸੀਂ ਕਦੋਂ ਪਿਤਾ ਕਵਾਂਗੇ? ਉਹ ਔਖੀ ਘੜੀ ਦੇਖਣ ਨਹੀਂ ਦਿੰਦਾ, ਸਾਸ ਸਾਸ ਪ੍ਰਤਪਾਲਦਾ, ਇਹ ਉਹਦਾ ਸੁਭਾਅ ਹੈ ਬਿਰਧ। ਪਰ ਕਿਹਨਾਂ ਵਾਸਤੇ ਲਾਗੂ ਹੈ? ਜਿਹਨਾਂ ਦਾ ਚਿੱਤ ਵਾਹਿਗੁਰੂ ਨਾਲ ਜੁੜਿਆ ਹੋਇਆ। ਪ੍ਰਭ ਸਿਉ ਲਾਗ ਰਹਿ ਹੋ ਮੇਰਾ ਚੀਤ, ਤੇ ਜਿਹਨਾਂ ਦਾ ਚਿੱਤ ਜੁੜਿਆ ਹੋਇਆ ਉਹੀ ਦੇਈ ਸ਼ਬਦ ਤਿੰਨੇ ਕਾਲ ਆਦ ਅੰਤ ਪ੍ਰਭ ਦਾ ਸਹਾਈ ਧਨ ਹਮਾਰਾ ਮੀਤ। ਐਸਾ ਸਤਿਗੁਰ ਧਨ ਮਿੱਤਰ ਹੈ, ਧਨਤਾ ਦੇ ਯੋਗ ਮਿੱਤਰ ਹੈ, ਸ਼ਲਾਘਾ ਦੇ ਯੋਗ ਮਿੱਤਰ ਹੈ ਵਾਹਿਗੁਰੂ, ਉਪਮਾ ਦੇ ਯੋਗ ਹੈ ਵਾਹਿਗੁਰੂ ਮਿੱਤਰ, ਕਿਉਂਕਿ ਆਦ ਜਨਮ ਤੋਂ ਪਹਿਲਾਂ ਤੇ ਅੰਤ ਮੌਤ ਤੋਂ ਵੀ ਬਾਅਦ। ਇਹ ਨਹੀਂ ਕਿ ਮੌਤ ਤੱਕ, ਮੌਤ ਤੋਂ ਬਾਅਦ ਵੀ ਤਾਂ ਸਹਾਇਤਾ ਦੀ ਲੋੜ ਪੈਣੀ ਹੈ, ਤੇ ਜਨਮ ਤੋਂ ਪਹਿਲਾਂ ਵੀ ਉਹਦੀ ਲੋੜ ਪਈ ਮਾਤਾ ਦੇ ਪੇਟ ਵਿੱਚ, ਕਿਤੇ ਜਨਮ ਤੋਂ ਹੀ ਲੋੜ ਨਹੀਂ ਪਈ, ਜਨਮ ਤੋਂ ਪਹਿਲਾਂ ਵੀ ਲੋੜ ਪਈ ਤੇ ਮੌਤ ਤੋਂ ਬਾਅਦ ਵੀ ਲੋੜ ਪੈਣੀ ਹੈ। ਆਦ ਅੰਤ ਇਹ ਜੀਵਨ ਹੈ ਮਦ ਇੱਥੇ ਮਦ ਲਿਖਿਆ ਹੋਇਆ ਨੀ ਗੁਰਮੁਖੋ ਮਦ ਲਿਖਣ ਦੀ ਲੋੜ ਨੀ ਪੈਂਦੀ ਗ੍ਰਾਮਰ ਦਾ ਇੱਕ ਸੂਤਕ ਹੈ ਵਿਆਕਰਨ ਦਾ ਸੂਤਰ ਮਰਜਾਦਾ ਕਿਸੇ ਚੀਜ਼ ਦੇ ਆਦ ਤੇ ਅੰਤ ਦਾ ਤੁਹਾਨੂੰ ਪਤਾ ਲੱਗ ਜਾਵੇ ਮਦ ਦਾ ਕੁਤੀ ਪਤਾ ਲੱਗ ਜਾਣਾ ਜਿਹਦਾ ਆਦ ਤੇ ਅੰਤ ਪਤਾ ਹੈ ਉਹਦੇ ਮਦ ਨੂੰ ਲੱਭਣ ਦੀ ਲੋੜ ਨੀ ਪੈਂਦੀ ਇੱਕ ਸੋਟੀ 3 ਮੀਟਰ ਲੰਬੀ ਪਈ ਹੈ ਉਹਦੇ ਦੋ ਸਿਰੇ ਹੈਗੇ ਤੇ ਗੱਬਾ ਕਾਹਨੂੰ ਟੋਲਣਾ ਗੱਬਾ ਹੈ ਹੀ ਉਹਦਾ ਉਹਦਾ ਮਦ ਹੋਊਗਾ ਹੀ ਜ਼ਰੂਰ ਹੈ ਗੁਰਸਿੱਖ ਪਿਆਰੇ ਆਦ ਅੰਤ ਮਦ ਲਿਖਣ ਦੀ ਲੋੜ ਨਹੀਂ ਹੁੰਦੀ ਇਹ ਗ੍ਰਾਮਰ ਦਾ ਸੂਤਕ ਹੈ ਲਘੂ ਕੌਮ ਦੀ ਸ਼ਾਸਤਰ ਵਿੱਚ ਲਿਖੇ ਜੋ ਗ੍ਰਾਮਰ ਦੀ ਬਹੁਤ ਵੱਡੀ ਕਿਤਾਬ ਹੈ ਗ੍ਰਾਮਰ ਦੀ ਸਭ ਤੋਂ ਵੱਡੀ ਕਿਤਾਬ ਲਘੂ ਕੌਮ ਦੀ ਸਿਧਾਂਤ ਹੈ ਸੰਸਕ੍ਰਿਤ ਉਹਦੇ ਵਿੱਚ ਬਚਨ ਆਉਂਦਾ ਜਿਹੜਾ ਗੁਰਮਤ ਨੇ ਵਰਤਿਆ ਭਾਈ ਗੁਰਦਾਸ ਜੀ ਨੇ ਇਹੀ ਵਰਤਿਆ ਕਟਾ ਕੁੰਡਲ ਨਿਆਏ ਕੋਈ ਵਿਦਵਾਨ ਸੁਣਦਾ ਹੁੰਦਾ ਬਾਹਰ ਫਿਰ ਸੁਣੇਗਾ ਟੇਪ ਮਦ ਦੀ ਕਿਉਂ ਲੋੜ ਨਹੀਂ ਇਹ ਕਟਾ ਕੁੰਡਲ ਨਿਆਏ ਹੈ ਵਿਆਕਰਨ ਦਾ ਕਟਾ ਕੁੰਡਲ ਕੀ ਹੁੰਦਾ ਕਟਾ ਕਹਿੰਦੇ ਸੰਸਕ੍ਰਿਤ ਵਿੱਚ ਕੜਾਹੇ ਨੂੰ ਕੁੰਡਲ ਕਹਿੰਦੇ ਜਿਹੜੇ ਆਲੇ ਦੁਆਲੇ ਤੋਂ ਕੜਾਹੇ ਨੂੰ ਕੁੰਡੇ ਨੀ ਲੱਗੇ ਹੁੰਦੇ ਚੱਕਣ ਵਾਸਤੇ ਉੱਥੇ ਤੁਸੀਂ ਸਾਡੀ ਤਰ੍ਹਾਂ ਹੀ ਸਮਝੋਗੇ ਹੁਣ ਕੜਾਹਾ ਹੁੰਦਾ ਉਹਦੇ ਦੋ ਪਾਸੇ ਕੁੰਡੇ ਹੁੰਦੇ ਹੈ ਉਹਦੇ ਗੱਬੇ ਨੂੰ ਤਾਂ ਕੁੰਡਾ ਨੀ ਹੁੰਦਾ ਤੇ ਦੋ ਪਾਸਿਆਂ ਤੋਂ ਚੱਕ ਲੋ ਗੱਬਾ ਆਪੇ ਆ ਜਾਣਾ ਸਤਨਾਮ ਗੱਬੇ ਨੂੰ ਹੱਥ ਲਾਉਣ ਦੀ ਲੋੜ ਨੀ ਇਹ ਕਟਾਹ ਕੁੰਡਲ ਨਿਆਏ ਕੜਾਹੇ ਨੂੰ ਦੋ ਪਾਸੇ ਤੋਂ ਚੁੱਕ ਲੋ ਗੱਬੇ ਨੇ ਚੱਕੇ ਆਪੇ ਆ ਜਾਣੇ ਨਾਲੇ ਆਊਗਾ ਕਿੱਥੇ ਜਾਊਗਾ ਆਦ ਲੈ ਲੋ ਅੰਤ ਲੈ ਲੋ ਮਦ ਨਾਲੇ ਆਊਗਾ ਤੇ ਭਾਈ ਗੁਰਦਾਸ ਦਾ ਇੱਕ ਪ੍ਰਮਾਣ ਲੈ ਲੋ ਭਾਈ ਗੁਰਦਾਸ ਨੇ ਕਟਾਹ ਕੁੰਡਲ ਨਿਆ ਵਰਤਿਆ ਵਰਤਿਆ ਕਿੱਥੇ ਜਿੱਥੇ ਭਾਈ ਗੁਰਦਾਸ ਜੀ ਵਾਰਾਂ ਆਰੰਭ ਕਰਦੇ ਨੇ ਪਹਿਲੀ ਵਾਰ ਵਿੱਚ ਵਰਤਿਆ ਉੱਥੇ ਪਾਠ ਆਉਂਦੇ ਨਮਸਕਾਰ ਗੁਰਦੇਵ ਕੋ ਗੁਰਦੇਵ ਸ਼ਬਦ ਹੈ ਹੁਣ ਗੁਰਦੇਵ ਤਾਂ ਬਈ ਕਮੈਂਟਰੀ ਚ 50 ਹੋਣੇ ਅੱਜ ਕੇ ਸਤਨਾਮ ਕਿਹੜੇ ਕਿਹੜੇ ਗੁਰਦੇਵ ਨੂੰ ਨਮਸਕਾਰ ਕਰੋ ਇੱਥੇ ਥੋੜੇ ਗੁਰਦੇਵ ਨੇ ਕਿਤੇ ਇੱਥੇ ਗੁਰਦੇਵ ਦੇ ਅਰਥ ਕੀ ਕਰੋਗੇ ਇੱਥੇ ਉਹੀ ਅਰਥ ਕਰੂ ਗੁਰੂ ਦਾ ਪਿਆਰਾ ਜਿਹਨੂੰ ਕਟਾਹ ਕੁੰਡਲ ਨਿਆਏ ਦਾ ਪਤਾ ਇੱਥੇ ਨਾਂ ਕੀ ਹੈ ਪੂਰਾ ਗੁਰ ਤੇ ਦੇਵ ਸਮਝ ਲਓ ਸਿਆਣੇ ਬੈਠੇ ਹੋ ਆਦ ਅੰਤ ਆ ਗਿਆ ਗੁਰ ਆਦ ਹੈ ਤੇ ਦੇਵ ਅੰਤ ਹੈ ਗੱਭੇ ਹੈ ਨਾਨਕ ਅੱਜ ਕੇ ਆਖੋ ਸਤਨਾਮ ਨਮਸਕਾਰ ਗੁਰ ਨਾਨਕ ਦੇਵ ਕੋ ਜਦੋਂ ਇੱਥੇ ਅਰਥ ਕਰੂਗਾ ਕੋਈ ਸੰਪਰਦਾਇਕ ਪਿਆਰਾ ਤਾਂ ਮਾਧੋ ਦਾ ਨਾਨਕ ਆਪ ਲਾਊਗਾ ਲਿਖਣ ਦੀ ਲੋੜ ਹੀ ਨਹੀਂ ਸੀ ਗੁਰੂ ਨਾਨਕ ਦੇਵ ਪੂਰਾ ਸ਼ਬਦ ਹੈ ਨਾ ਉਹਦਾ ਪਹਿਲਾ ਅੱਖਰ ਗੁਰ ਲੈ ਲਿਆ ਤੇ ਪਿਛਲਾ ਅੱਖਰ ਦੇਵ ਲੈ ਲਿਆ ਤੇ ਗਬਲਾ ਜਾਊਗਾ ਕਿੱਥੇ ਨਾਨਕ ਨੇ ਗੱਭੇ ਆਉਣਾ ਹੀ ਆਉਣਾ ਇਹ 3 ਕਾਲ ਮਾਲਜ ਕਹਿੰਦੇ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਰ ਤੇਰੇ ਜਨਮ ਤੋਂ ਲੈ ਕੇ ਤੇਰੇ ਵਿਆਪਕ ਜਿੰਨੀ ਜ਼ਿੰਦਗੀ ਤੈਨੂੰ ਦਿੱਤੀ ਹੈ ਅੰਤ ਸਮੇਂ ਉਹੀ ਇੱਕ ਅਕਾਲ ਪੁਰਖ ਵਾਹਿਗੁਰੂ ਸਦਾ ਸਹਾਈ ਪਰ ਕੌਣ ਮੰਨਦੇ ਨੇ ਜਿਹਨਾਂ ਦਾ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਪਿਸ਼ੌਰ ਦੇ ਵਿੱਚ ਇੱਕ ਸਿੱਖ ਹੋਇਆ ਗੁਰੂ ਅਰਜਨ ਦੇਵ ਜੀ ਦਾ ਭਾਈ ਕਟਾਰੂ ਗੁਰੂ ਅਰਜਨ ਦੇਵ ਦਾ ਅਨਨ ਸਿੱਖ ਸੀ ਉਹਨੇ ਗੁਰਮੁਖ ਪਿਆਰਿਓ ਹੱਟੀ ਕਰਦਾ ਹੁੰਦਾ ਸੀ ਕਿਰਤ ਤੇ ਨਾਮ ਜਪਣਾ ਕਿਰਤ ਕਰਨੀ ਵੰਡ ਕੇ ਛਕਣਾ ਅੰਮ੍ਰਿਤ ਵੇਲੇ ਆਉਣਾ ਸਿਮਰਨ ਕਰਕੇ ਦਸਾਂਵਾਂ ਦੀ ਕਿਰਤ ਕਰਨੀ ਜੋ ਲੋੜਵੰਦ ਆਵੇ ਉਹਦੀ ਸਹਾਇਤਾ ਕਰਨੀ ਥੋੜੇ ਸਮੇਂ ਵਿੱਚ ਭਾਈ ਕਟਾਰੂ ਸਾਰੇ ਪਿਸ਼ੌਰ ਵਿੱਚ ਮਸ਼ਹੂਰ ਹੋ ਗਿਆ ਸਭ ਤੋਂ ਵੱਡਾ ਕੰਮ ਐਡੀ ਵੱਡੀ ਹੱਟੀ ਚੱਲ ਗਈ ਗੁਰਸਿੱਖ ਪਿਆਰ ਤੇ ਨਾਲ ਦਾ ਕਲਯੁਗ ਉਹਨੇ ਪ੍ਰਭਾਵ ਦੇਣਾ ਹੀ ਸੀ ਨਾਲ ਦੇ ਜਿਹੜੇ ਪਹਿਲੇ ਸੀ ਹੱਟੀਆਂ ਵਾਲੇ ਉਹ ਈਰਖਾ ਕਰਨ ਲੱਗ ਗਏ ਇਹ ਗਰੀਬ ਜਿਹਾ ਸਿੱਖ ਸ਼ਾਹੂਕਾਰ ਬਣ ਗਿਆ ਸਾਡੀ ਹੱਟੀ ਤੇ ਕੋਈ ਆਉਂਦਾ ਨਹੀਂ ਇਹਦਾ ਕੰਮ ਕਿਉਂ ਚੱਲ ਪਿਆ ਕਲਯੁਗ ਦਾ ਪ੍ਰਭਾਵ ਜੇ ਕੋਈ ਸੱਤ ਕਰੇ ਸੋ ਚੀਜ਼ੇ ਬਹੁ ਉਹਨਾਂ ਨੇ ਸਕੀਮ ਕੀ ਬਣਾਈ ਕਿ ਇਹਨੂੰ ਫਸਾਓ ਕਿਸੇ ਤਰੀਕੇ ਨਾਲ ਇਹਦੀ ਚੜ੍ਹਦੀ ਕਲਾ ਕਿਉਂ ਹੋ ਗਈ ਅਸੀਂ ਪੁਰਾਣੇ ਰਹਿਣ ਵਾਲੇ ਇਹ ਦਿਨਾਂ ਵਿੱਚ ਏਡੀ ਤਰੱਕੀ ਕਰ ਗਿਆ ਸਕੀਮ ਕੀ ਬਣਾਈ ਅੱਗੇ ਵੱਡੇ ਹੁੰਦੇ ਸੀ ਪਾਈਆ ਅੱਧ ਸਿਰ ਸੇਰ ਦੋ ਸੇਰੀ 5 ਸਿਰ ਤੇ 10 ਸਿਰ ਇਹ ਆਪਣੇ ਦੇਸੀ ਵੱਡੇ ਹੁੰਦੇ ਸੀ 40 ਸੇਰ ਦਾ ਮਣ ਹੁੰਦਾ ਸੀ 10 ਸੇਰ ਦੀ ਧੜੀ ਹੁੰਦੀ ਸੀ ਇਹਨਾਂ ਨੇ ਕੀ ਸਕੀਮ ਕੀਤੀ ਨਾ ਗੁਰਮੁਖੋ ਉਹ ਜਿਹੜਾ ਅੱਧ ਸੇਰ ਦਾ ਵੱਟਾ ਸੀ ਨਾ ਉਹਦਾ ਭਾਈ ਕਟਾਰੂ ਦਾ ਉਹ ਬਹਾਨੇ ਸਿਰ ਜਾ ਕੇ ਚੱਕ ਲਿਆ ਸੌਦਾ ਲੈਣ ਭੇਜਦਾ ਕੋਈ ਤੇ ਉਹਦੀ ਜਗ੍ਹਾ ਅੱਧੀ ਛਟਾਕ ਘੱਟ ਰੱਖਤਾ ਤੇ ਸਿਰ ਦਾ ਬੱਟਾ ਲਿਜਾ ਕੇ ਆਪਣੇ ਕੋਲ ਵੱਟਾ ਘੱਟ ਤੇ ਉਧਰ ਪੁਲਿਸ ਵਾਲਿਆਂ ਨੂੰ ਰਿਪੋਰਟ ਦੇਤੀ ਇਹ ਸਿੱਖ ਦੇ ਵੱਟੇ ਦੇਖੇ ਜਾਣੇ ਤਾਂ ਘੱਟ ਤੋਲ ਕੇ ਦਿੰਦਾ ਸੌਦੇ ਮੈਂ ਇਹ ਤੋਂ ਸੌਦਾ ਲਿਆ ਮੈਨੂੰ ਚਾਹ ਲੂਣ ਤੇਲ ਘੱਟ ਤੋਲੇ ਨੇ ਇਹ ਤਾਂ ਹੇਰੇ ਫੇਰੀ ਕਰਦੇ ਉਦੋਂ ਇਨਸਾਫ਼ ਹੁੰਦਾ ਸੀ ਆ ਗਏ ਮੈਜ਼ਰਮੈਂਟ ਵਾਲੇ ਇੰਸਪੈਕਸ਼ਨ ਕਰਨ ਆ ਗਏ ਘੱਟ ਹੋ ਗਿਆ ਸਵੇਰੀ ਦੁਕਾਨ ਖੋਲਦੇ ਲੋਕ ਦੇਖਣ ਹੋ ਕੀ ਗਿਆ ਉਹ ਸਰਕਾਰੀ ਮੁਲਾਜ਼ਮ ਕਹਿੰਦੇ ਸਿੱਖਾ ਤੇਰੇ ਵੱਡਿਆਂ ਦੀ ਪਰਖ ਕਰਨੀ ਕਹਿੰਦਾ ਜੀ ਕਰੋ ਲੱਖ ਵਾਰ ਕਰੋ ਕਿਉਂਕਿ ਸੱਚਾ ਸੀ ਕਿਹੜਾ ਮਨ ਵਿੱਚ ਕੋਈ ਖਿਆਲ ਸੀ ਦੁਕਾਨ ਖੋਲ ਦਿੱਤੀ ਕਹਿੰਦੇ ਲਿਆ ਸਾਡੇ ਵੱਟੇ ਉਹ ਵੀ ਆ ਗਏ ਜਿਹਨਾਂ ਨੇ ਢਗਵਾਂਜ ਰਚਿਆ ਸੀ ਪ੍ਰੇਮ ਕੀਤਾ ਸੀ ਜਦ ਵੱਟੇ ਚੱਕਣ ਲੱਗਿਆ ਭਾਈ ਕਟਾਰੂ ਤੇ ਆਪਣੇ ਵੱਟਿਆਂ ਦੀ ਪਛਾਣ ਹੁੰਦੀ ਹੈ ਗੁਰਮੁਖੋ ਉਹ ਜਦ ਵੇਖਿਆ ਵੱਟਾ ਵੀ ਇਹ ਤਾਂ ਮੇਰਾ ਨਹੀਂ ਹੈ ਇਹ ਤਾਂ ਨਵਾਂ ਰੜਿਆ ਵਿੱਚ ਕੋਈ ਸਾਥੀ ਇਹਨਾਂ ਦਾ ਜਿਹੜਾ ਮੇਰਾ ਹੀ ਨਹੀਂ ਤੇ ਮੈਨੂੰ ਪਤਾ ਨਹੀਂ ਵੀ ਘੱਟ ਹੈ ਕਿ ਵੱਧ ਹੈ ਸਮਝ ਗਿਆ ਭਾਈ ਕਟਾਰੂ ਪਰ ਭਾਈ ਕਟਾਰੂ ਨੇ ਸੋਚਿਆ ਜੇ ਹੁਣ ਇਹਨਾਂ ਨੂੰ ਕਿਹਾ ਕਿ ਮੇਰਾ ਨਹੀਂ ਇਹ ਤਾਂ ਸਵਾਲ ਹੀ ਨਹੀਂ ਪਿਆ ਮੇਰੀ ਦੁਕਾਨ ਵਿੱਚ ਮੇਰੇ ਵੱਡਿਆਂ ਵਿੱਚ ਪਿਆ ਇਹਨਾਂ ਨੇ ਨਹੀਂ ਮੰਨਣੀ ਮੇਰੀ ਗੱਲ ਹੁਣ ਉਸੇ ਨੂੰ ਕਹਿੰਦੇ ਆ ਜਿਹੜਾ ਜਾਣਦਾ ਹੈ ਅੱਜ ਕੇ ਆਖੋ ਸਤ ਪ੍ਰਭ ਸਿਉ ਲਾਗ ਰਹੋ ਮੇਰਾ ਜੀ ਉੱਥੇ ਨੀ ਰੌਲਾ ਪਾਇਆ ਵੱਟਾ ਮੇਰਾ ਨੀ ਕਿਸੇ ਨੇ ਹੇਰਾ ਫੇਰੀ ਕਰਤੀ ਕਹਿੰਦਾ ਕਹਿਣ ਦੀ ਲੋੜ ਨਹੀਂ ਹੁਣ ਜਾਣਨ ਵਾਲੇ ਨੂੰ ਇਹ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਆਸਾ ਜੀ ਵਾਰ ਦਾ ਕੀਰਤਨ ਸੁਣ ਰਹੇ ਨੇ ਰਬਾਬੀ ਰਾਗ ਕਰ ਰਹੇ ਨੇ ਅੱਖਾਂ ਮੀਚ ਕੇ ਸਾਰਾ ਕੀਰਤਨ ਸੁਣਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਹੁਣ ਵੀ ਉੱਥੇ ਮਰਜ਼ਾਦਾ ਤੁਹਾਡੇ ਕੰਮ ਆਊਗੀ ਯਾਦ ਆ ਜਾਂਦੀ ਹੈ ਗੱਲ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਬਾਅਦ ਵਿੱਚ ਆਉਂਦੀ ਹੈ ਹਰਿਮੰਦਰ ਤੇ ਆਸਾ ਦੀ ਵਾਰ ਪਹਿਲਾਂ ਆਰੰਭ ਹੁੰਦੀ ਹੈ ਇਹ ਮਰਜ਼ਾਦਾ ਹੈ ਹਰਿਮੰਦਰ ਸਾਹਿਬ ਜੀ ਦੀ ਆਸਾ ਦੀ ਵਾਰ ਰਾਗੀ ਆ ਕੇ ਆਰੰਭ ਕਰ ਦੇਣਗੇ ਆਸਾ ਦੀ ਵਾਰ ਚੱਲਦੀ ਵਿੱਚ ਮਹਾਰਾਜ ਦਾ ਸਰੂਪ ਆਊਗਾ ਇਹ ਹੁਣ ਪੁੱਛਣ ਵਾਲੇ ਪੁੱਛਣਗੇ ਕਿ ਮਹਾਰਾਜ ਦਾ ਸਰੂਪ ਹੈ ਹੀ ਨਹੀਂ ਤੇ ਆਸਾ ਦੀ ਵਾਰ ਆਰੰਭ ਕਰਤੀ ਆਸਾ ਦੀ ਵਾਰ ਦੇ ਵਿੱਚ ਕਿਉਂ ਆਉਂਦੇ ਨੇ ਇਹ ਮਰਜ਼ਾਦਾ ਗੁਰੂ ਅਰਜਨ ਦੇਵ ਮਹਾਰਾਜ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਰਬਾਬੀ ਕੀਰਤਨ ਸ਼ੁਰੂ ਕਰ ਦਿੰਦੇ ਸੀ ਸ੍ਰੀ ਗੁਰੂ ਅਰਜਨ ਦੇਵ ਆਪਣਾ ਨਿਤਨੇਮ ਕਰਕੇ ਬਾਅਦ ਵਿੱਚ ਆਉਂਦੇ ਸੀ ਚੱਲਦੇ ਕੀਰਤਨ ਵਿੱਚ ਉਹ ਗੁਰੂ ਅਰਜਨ ਦੇਵ ਜੀ ਦੀ ਉਹ ਮਰਜ਼ਾਦਾ ਹੁਣ ਤੱਕ ਰੱਖੀ ਹੈ ਚੱਲਦੇ ਕੀਰਤਨ ਵਿੱਚ ਹੀ ਸਤਿਗੁਰਾਂ ਦਾ ਸਰੂਪ ਆਵੇਗਾ ਸੋ ਕੀਰਤਨ ਸੁਣਦੇ ਸੀ ਮਹਾਰਾਜ ਉਧਰ ਭਾਈ ਕਟਾਰੂ ਨੇ ਵੱਟੇ ਰੱਖ ਤੇ ਕਹਿੰਦਾ ਜੋਖੋ ਤੁਸੀਂ ਉਹ ਆਪਣੇ ਵੱਟੇ ਲਿਆਏ ਸੀ ਨਾਲ ਸਰਕਾਰੀ ਹੁੰਦੇ ਉਹ ਜੋਖਣ ਲੱਗ ਗਏ ਤੇ ਉਧਰ ਭਾਈ ਕਟਾਰੂ ਨੇ ਕੀਤੀ ਅਰਦਾਸ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਕਿ ਸਤਿਗੁਰ ਮੇਰੀ ਇੱਜ਼ਤ ਦੀ ਗੱਲ ਨਹੀਂ ਮੇਰੀ ਪਤ ਨਾ ਰੱਖੀ ਇੱਥੇ ਤਾਂ ਡਾਂਗ ਲੈ ਕੇ ਖੜ ਜਾਂਦੇ ਆਪਾਂ ਗੁਰੂ ਅੱਗੇ ਫੜ ਪੰਜ ਪਾਉਣ ਦੀ ਦੇਗ ਤੇ ਮੇਰੀ ਇੱਜ਼ਤ ਰੱਖ ਮੇਰੀ ਪਤ ਰੱਖ ਮੇਰੀ ਪਤ ਆਹੀ ਤਾਂ ਗੱਲ ਵਿਗਾੜਦੀ ਹੈ ਤੂੰ ਮੈਂ ਚੱਕੀ ਫਿਰਦਾ ਮੈਨੂੰ ਬਚਾ ਮੇਰੀ ਇੱਜ਼ਤ ਰੱਖ ਰੱਬ ਦੇ ਪਿਆਰੇ ਨੀ ਕਦੇ ਕਹਿੰਦੇ ਹੁੰਦੇ ਮੇਰੀ ਇੱਜ਼ਤ ਰੱਖ ਉਹਨਾਂ ਕੋਲ ਮੈਂ ਹੁੰਦਾ ਹੀ ਨਹੀਂ ਉਹਨਾਂ ਦਾ ਆਪਣਾ ਮਾਣ ਤਾਣ ਹੁੰਦਾ ਨਹੀਂ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਉਹ ਅਰਦਾਸ ਕੀ ਕਰਨਗੇ ਇਹ ਵਾਹਿਗੁਰੂ ਰਾਖ ਫੈਜ ਨਾਮ ਆਪਣੇ ਮੇਰੀ ਨਾਂ ਦੀ ਇੱਜ਼ਤ ਨਾ ਰੱਖੀ ਜੇ ਵੱਟਾ ਘੱਟ ਨਿਕਲ ਗਿਆ ਮੈਂ ਤਾਂ ਜੁਰਮਾਨਾ ਦੇ ਦੂੰ ਕੈਦ ਵੀ ਕੱਟ ਲੂੰ ਪਰ ਇਹ ਗੱਲ ਨਹੀਂ ਮੈਥੋਂ ਸਹਿ ਹੋਣੀ ਕਿ ਗੁਰੂ ਕਾ ਸਿੱਖ ਘੱਟ ਟੋਲਦਾ ਤਾਂ ਇਸ ਗੱਲ ਤੋਂ ਬਚਾ ਤੇਰਾ ਨਾਂ ਵਿੱਚ ਆਉਣਾ ਉਹ ਨਹੀਂ ਮੈਥੋਂ ਬਰਦਾਸ਼ਤ ਹੋਣਾ ਤੂੰ ਆਪਣੇ ਨਾਂ ਦੀ ਲਾਜ ਉੱਥੇ ਵੱਡੇ ਜੋਖ ਹੋ ਰਹੇ ਨੇ ਪਿਸ਼ੌਰ ਕਿੱਥੇ ਹੈ ਅੰਮ੍ਰਿਤਸਰ ਸਾਹਿਬ ਕਿੱਥੇ ਹੈ ਤੇ ਗੁਰੂ ਅਰਜਨ ਦੇਵ ਜੀ ਕੀਰਤਨ ਵਿੱਚੋਂ ਉੱਠ ਖੜੇ ਤੇ ਜਿੱਥੇ ਪੈਸੇ ਚੜਾਏ ਪਏ ਸੀ ਨਾ ਲੋਕਾਂ ਨੇ ਚੜਾਵਾ ਉੱਥੇ ਜਾ ਕੇ ਬੈਠ ਗਏ ਤੇ ਗੁਰਮੁਖ ਪਿਆਰਿਓ ਡਬਲ ਪੈਸੇ ਚੱਕ ਲਏ ਤਿੰਨ ਡਬਲ ਪੈਸੇ ਹੁੰਦੇ ਸੀ ਅੱਗੇ ਫਿਰ ਗਲੀਆਂ ਵਾਲੇ ਚੱਲੇ ਸੀ ਆ ਤੁਹਾਡਾ ਪੈਂਸ ਹੈ ਜਿਹੜਾ ਇਹਨੂੰ ਆਪਾਂ ਪੰਜਾਬੀ ਵਿੱਚ ਡਬਲ ਪੈਸਾ ਕਹਿੰਦੇ ਸੀ ਤਾਂਬੇ ਦਾ ਚੱਕ ਲੇ ਉਹ ਸੰਗਤ ਹੈਰਾਨ ਬਾਬਾ ਬੁੱਢਾ ਸਾਹਿਬ ਜੀ ਦੇਖਣ ਮਹਾਰਾਜ ਕੀ ਕਰਦੇ ਅੱਜ ਕਦੇ ਉੱਠਣ ਨਾ ਅੱਖ ਨਾ ਖੋਲਣ ਕਦੇ ਪੈਸੇ ਨੂੰ ਹੱਥ ਨਾ ਲਾਉਣ ਬੈਠ ਕੇ ਚੌਂਕੜਾ ਮਾਰ ਕੇ ਉਹ ਜਦ ਘੱਟ ਵੱਟਾ ਪਾਇਆ ਨਾ ਭਾਈ ਕਟਾਰੂ ਦਾ, ਜੋਖਣ ਵਾਲਿਆਂ ਨੇ ਸਤਿਗੁਰਾਂ ਨੇ ਡਬਲ ਪੈਸੇ ਚੱਕ ਕੇ ਆਪਣੇ ਹੱਥ ਤੇ ਰੱਖ ਲਏ। ਜੈ ਜੈ ਕਾਜ ਸੇਵਕ ਕੋ ਨਿਕਟੀ ਹੋਏ ਦਿਖਾਵੇ, ਪਰ ਕਿਹਨਾਂ ਨੂੰ ਆਦ ਅੰਤ ਪ੍ਰਭ ਸਦਾ ਸਹਾਈ, ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਧ ਸੰਭਾਲੇ, ਆਪਣਾ ਸੁਭਾਅ ਰੱਖਦਾ ਓ, ਸਾਸ ਸਾਸ ਪ੍ਰਤਪਾਲੇ ਤੇ ਸੰਗਤ ਵੇਖਦੀ ਹੈ ਮਹਾਰਾਜ ਕਰਦੇ ਕੀ ਨੇ। ਹੱਥ ਦੀ ਤਲੀ ਤੇ ਪੈਸੇ ਰੱਖ ਲੈ, ਜਦ ਉਹ ਵੱਟਾ ਪੂਰਾ ਹੋ ਗਿਆ ਨਾ ਪਿਸ਼ੌਰ ਵਿੱਚ, ਫਿਰ ਤੁਹਾਨੂੰ ਪਤਾ ਤਖੜੀ ਦਾ ਪਾਲੜਾ ਬਦਲਿਆ ਜਾਂਦਾ ਸੀ। ਉਹਨਾਂ ਨੇ ਪਿਸ਼ੌਰ ਵਿੱਚ ਤਖੜੀ ਦਾ ਪਾਲੜਾ ਬਦਲਿਆ ਤੇ ਅੰਮ੍ਰਿਤਸਰ ਬੈਠੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਹੱਥ ਬਦਲ ਲਿਆ, ਇਧਰਲੇ ਹੱਥੋਂ ਚੱਕ ਕੇ ਪੈਸੇ ਦੂਏ ਤੇ ਧਰ ਲਏ। ਉਹ ਸ਼ਿਕਾਇਤ ਕਰਨ ਵਾਲੇ ਕਹਿਣ ਜੀ ਸਵਾਰ ਕੇ ਜੋ ਕੋਈ ਤਾਂ ਘੱਟ ਹੈ। ਉਹਨਾਂ ਨੇ 30 ਵਾਰ ਪਾਲੜਾ ਬਦਲਿਆ ਤੇ ਮਹਾਰਾਜ ਨੇ ਅੰਮ੍ਰਿਤਸਰ ਬੈਠਿਆਂ ਨੇ ਪੈਸੇ ਬਦਲ ਲਏ। 3 ਵਾਰ ਉਹ ਘੱਟ ਵੱਟਾ ਜਿਹੜਾ ਰੱਖਿਆ ਹੋਇਆ ਸੀ ਜਾਣ ਕੇ ਪਿਸ਼ੌਰ ਵਿੱਚ ਤੋਲਿਆ ਭਾਈ ਕਟਾਰੂ ਜੀ ਦੀ ਦੁਕਾਨ ਤੇ, 3 ਵਾਰ ਵੱਟਾ ਪੂਰਾ ਹੋ ਗਿਆ। ਉਹ ਹੈਰਾਨ ਜਿਹਨਾਂ ਨੇ ਰੱਖਿਆ ਸੀ ਵੀ ਵੱਟਾ ਵੀ ਉਹੀ ਹੈ, ਅਸੀਂ ਜੋਖ ਕੇ ਰੱਖਿਆ। ਮੈਂ ਫਿਰ ਚਰਨ ਫੜ ਕੇ ਭਾਈ ਕਟਾਰੂ ਨੂੰ ਕਹਿਣ ਲੱਗੇ, ਗੁਰਮੁਖਾ ਸਾਨੂੰ ਦੱਸਤਾ ਦੇ ਕਰਾਮਾਤ ਕੀ ਹੈ, ਅਸੀਂ ਤਾਂ ਭੁਲੇਖੇ ਵਿੱਚ ਪੈ ਕੇ ਅਸੀਂ ਰੱਖ ਕੇ ਗਏ ਵੱਟਾ, ਅਸੀਂ ਈਰਖਾ ਕੀਤੀ ਹੈ, ਅਸੀਂ ਦੁਆਇਸ਼ ਵਿੱਚ ਫਸੇ ਹੋਏ ਸੀ, ਪਰ ਹੁਣ ਸਾਨੂੰ ਸਮਝਾਤਾ ਦੇ ਇਹ ਪੂਰਾ ਕਿਵੇਂ ਹੋ ਗਿਆ। ਭਾਈ ਕਟਾਰੂ ਹੱਥ ਬੰਨ ਕੇ ਕਹਿੰਦਾ, ਵੱਟੇ ਦੇ ਵਿੱਚ ਕੀ ਹੈ ਪੂਰਾ ਤੇ ਅਧੂਰਾ, ਮੈਂ ਲੜੇ ਪੂਰੇ ਦਾ ਫੜਿਆ ਹੋਇਆ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀ, ਮੈਂ ਲੜ ਪੂਰੇ ਦਾ ਫੜਿਆ ਹੋਇਆ, ਅਰਦਾਸ ਪੂਰੇ ਦੇ, ਆਪਾਂ ਤਾਂ ਅਧੂਰਿਆਂ ਦੇ, ਕਿਹਦਾ ਲੜ ਫੜਨਾ। ਆਦ ਅੰਤ ਦੂਜਾ ਅਰਥ ਕਰੋ, ਜਿਹੜਾ ਤੇਰੇ ਆਉਣ ਤੋਂ ਪਹਿਲਾਂ ਵੀ ਇੱਥੇ ਸੀ, ਜਿਹੜਾ ਤੇਰੇ ਹੁੰਦੇ ਵੀ ਇੱਥੇ ਹੈਗਾ, ਤੂੰ ਚਲਿਆ ਜਾਵੇਂਗਾ ਤਾਂ ਵੀ ਇੱਥੇ ਰਵੇਗਾ, ਉਹਦੀ ਸਹਾਇਤਾ ਲੈ। ਆਦ ਅੰਤ ਪ੍ਰਭ ਸਦਾ ਸਹਾਈ, ਇੱਕ ਤਾਂ ਆਪਣੇ ਨਾਲ ਜੋੜਨਾ ਅਰਥੇ ਕਿ ਆਦ ਤੋਂ ਅੰਤ ਤੱਕ ਵਾਹਿਗੁਰੂ ਸਦਾ ਸਹਾਈ ਹੁੰਦਾ, ਇੱਕ ਪ੍ਰਭ ਹੈ ਜਿਹੜਾ। ਹੋਰ ਚੀਜ਼ਾਂ ਆਉਣ ਜਾਣ ਵਾਲੀਆਂ ਹਨ, ਕੱਲ ਕੋਈ ਸੀ ਅੱਜ ਨਹੀਂ ਹੈ, ਜੋ ਅੱਜ ਹੈ ਚੀਜ਼ ਕੱਲ ਨੂੰ ਨਹੀਂ ਹੋਵੇਗੀ, ਜਿਹੜੀ ਅੱਜ ਹੈ ਨੀ ਕੱਲ ਨੂੰ ਪੈਦਾ ਹੋ ਜਾਵੇਗੀ, ਪਰ ਇੱਕ ਵਾਹਿਗੁਰੂ ਹੈ। ਜਮੀ ਜਮਾ ਕੇ ਵਿੱਚ ਮੈਂ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ, ਉਹ ਆਦ ਅੰਤ ਪ੍ਰਭ ਸਦਾ ਸਹਾਈ, ਜੋ ਸਦਾ ਹੈ ਉਹਨੂੰ ਸਹਾਈ ਬਣਾ ਆਪਣਾ, ਉਹਦੇ ਲੜ ਲੱਗ। ਪਰ ਕਿਹਨਾਂ ਦਾ ਮਨ ਭਿੱਜਦੇ, ਜੋ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਇਸ ਤਰ੍ਹਾਂ ਜੁੜ ਗਿਆ ਵਾਹਿਗੁਰੂ ਦੇ ਨਾਲ ਕਿ ਆਦ ਤੋਂ ਅੰਤ ਤੱਕ ਉਹੀ ਸਹਾਈ ਹੈ, ਉਹਦੇ ਬਿਨਾਂ ਕੋਲ ਹੈ ਹੀ ਨਹੀਂ। ਅੱਜ ਸਾਡਾ ਕੋਈ ਬਹੁਤ ਵੱਡਾ ਮਿੱਤਰ ਹੈ, ਜਾਨਵਰ ਨੂੰ ਤਿਆਰ ਹੈ, ਪਤਾ ਹੀ ਨਹੀਂ ਉਹ ਕੱਲ ਨੂੰ ਹੋਵੇਗਾ ਕਿ ਨਹੀਂ ਹੋਵੇਗਾ, ਫਿਰ ਕੀ ਕਰੇਗਾ, ਪਰਸੋਂ ਨੂੰ ਨਹੀਂ ਹੋਵੇਗਾ। ਪਰ ਵਾਹਿਗੁਰੂ ਸਦਾ ਸੱਚ, ਉਹ ਧੰਨ ਹੈ ਮਿੱਤਰ, ਧੰਨਤਾ ਦੇ ਯੋਗ ਮਿੱਤਰ ਹੈ ਵਾਹਿਗੁਰੂ, ਜਿਹੜਾ ਹਰ ਇੱਕ ਜਗ੍ਹਾ ਜਾ ਕੇ ਸਹਾਇਤਾ ਕਰਦਾ, ਹਰ ਸਮੇਂ ਸਹਾਇਤਾ ਕਰਦਾ, ਹਰ ਸੰਕਟ ਵਿੱਚ ਕਿਉਂ ਕਰਦਾ, ਉਹ ਹਰ ਸਮੇਂ ਵੀ ਹੈਗਾ ਤੇ ਹਰ ਜਗ੍ਹਾ ਵੀ ਹੈਗਾ। ਇੱਥੇ ਕੋਈ ਸੰਕਟ ਆ ਗਿਆ ਇੰਡੀਆ 'ਚ ਤਾਂ ਆਉਣ ਨੂੰ ਇਹ 3 ਦਿਨ ਲੱਗ ਜਾਣੇ, 4 ਦਿਨ, ਪਰ ਉਹਨੇ ਆਉਣਾ ਥੋੜਾ, ਉਹ ਤਾਂ ਇੱਥੇ ਜਿੱਥੇ ਬਿਪਤਾ ਪਈ ਹੈ ਉੱਥੇ ਹੀ ਤੇਰੇ ਕੋਲ ਖੜਾ ਹੈ, ਉੱਥੇ ਹੀ ਤੇਰੇ ਨਾਲ ਹੈ।
ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਏ,
ਇਹ ਜੋ ਸਤਿਗੁਰਾਂ ਦੀ ਵਡਿਆਈ ਹੈ, ਆਪਣੇ ਸੇਵਕਾਂ ਦੀ ਪਤ ਰੱਖਣੀ, ਹਰ ਸੰਕਟ ਵਿੱਚ ਸਹਾਈ ਹੋਣਾ, ਹਰ ਜਗ੍ਹਾ ਸਹਾਈ ਹੋਣਾ, ਇਹ ਅਚਰਜ ਵੇਖ ਕੇ ਗੁਰਮੁਖੋ ਗੁਰੂ ਅਰਜਨ ਦੇਵ ਕਹਿੰਦੇ, ਮੇਰਾ ਮਨ ਆਨੰਦ ਨਾਲ ਭਰ ਗਿਆ, ਮੇਰਾ ਮਨ ਖੁਸ਼ੀਆਂ ਨਾਲ ਭਰ ਗਿਆ, ਆਪਣਾ ਵੀ ਭਰਦਾ। ਕੋਈ ਸੰਕਟ ਵਾਹਿਗੁਰੂ ਨਾ ਕਰੇ ਆ ਜਾਵੇ, ਦੋ ਭਾਈ ਸਹਾਇਤਾ ਕਰਨ ਵਾਲੇ ਆ ਜਾਣ, ਆਪਾਂ ਨੂੰ ਵੀ ਖੁਸ਼ੀ ਆਊਗੀ, ਹੁਣ ਮੇਰੇ ਸਹਾਈ ਆ ਗਏ, ਮੇਰੇ ਨਾਲ ਖੜਨ ਵਾਲੇ ਆ ਗਏ, ਸੰਕਟ ਉਦੋਂ ਹੀ ਘੱਟ। ਇਹੀ ਮਰਜ਼ਾਦਾ ਚੱਲੀ ਹੈ ਨਾ, ਹੁਣ ਤਾਂ ਵਿਗਾੜਨੀ ਮਰਜ਼ਾਦਾ ਆਪਾਂ ਨੇ ਘੱਟ-ਮੱਟ ਕਰਨ ਦੀ, ਕਿਸੇ ਦੇ ਦੁੱਖ ਵਿੱਚ ਜਾਣਾ ਚੜ੍ਹਾਈ ਕਰੇ ਤੋਂ, ਤੇ ਕਿਸੇ ਦੇ ਵਿਆਹ ਵਿੱਚ ਖੁਸ਼ੀ ਵਿੱਚ ਜਾਣਾ, ਇਹ ਮਰਜ਼ਾਦਾ ਤਾਂ ਕਿਸੇ ਕੰਮ ਨੂੰ ਤੋਰੀ ਸੀ, ਹੁਣ ਤਾਂ ਦਿਖਾਵੇ ਨੇ। ਗੁਰਮੁਖੋ ਜਦ ਤੁਸੀਂ ਕਿਸੇ ਦੇ ਦੁੱਖ ਵਿੱਚ ਜਾਓਗੇ ਨਾ, ਤੁਹਾਡੇ ਜਾਣ ਨਾਲ ਉਹਦਾ ਦੁੱਖ ਘਟੇਗਾ। ਦੁੱਖ ਵਿੱਚ ਜਾਓ ਨਾ, ਉਹਦਾ ਦੁੱਖ ਤੁਸੀਂ ਲੈ ਲਓਗੇ। ਦੁੱਖ ਵੰਡਿਆ ਤਾਂ ਸੀ ਮਰਜ਼ਾਦਾ ਬੈਠਣ ਜਾਣਾ, ਦੁੱਖ ਵਿੱਚ ਜਾਣਾ। ਕਿਸੇ ਦੇ ਦੁੱਖ ਵਿੱਚ ਜਾਓ, ਉਹਦਾ ਦੁੱਖ ਉਹਦੀ ਗਮੀ ਘਟ ਜੂਗੀ। ਪਰ ਕਿਸੇ ਦੇ ਖੁਸ਼ੀ ਵਿੱਚ ਜਾਓ, ਤੁਹਾਡੇ ਜਾਣ ਨਾਲ ਖੁਸ਼ੀ ਵੱਧ ਜੂਗੀ। ਖੁਸ਼ੀਆਂ ਵਿੱਚ ਜਾਈਏ ਖੁਸ਼ੀ ਵੱਧਦੀ ਹੈ, ਦੁੱਖਾਂ ਵਿੱਚ ਜਾਈਏ ਦੁੱਖ ਘਟਦੇ ਨੇ। ਜਦ ਕੋਈ ਸੰਕਟ ਆਉਂਦਾ, ਚਾਰ ਭਾਈ ਜਾ ਕੇ ਕਹਿੰਦੇ ਨੇ, ਕੋਈ ਨੀ ਭਾਈ ਅਸੀਂ ਤੇਰੇ ਨਾਲ ਹੈ, ਜੋ ਕਹੇਗਾ ਉਹੀ ਕਰਾਂਗੇ, ਜੋ ਮੰਗੇਗਾ ਸਹਾਇਤਾ ਉਹ ਦੇਵਾਂਗੇ। ਇਹ ਜਿਹੜਾ ਅਕਾਲ ਪੁਰਖ ਦਾ ਗੁਣ ਹੈ, ਤਾਂ 24 ਘੰਟੇ ਤੇਰੇ ਨਾਲ ਸਹਾਇਤਾ ਕਰਦਾ ਫਿਰਦਾ, 24 ਘੰਟੇ ਤੈਨੂੰ ਰੋਜੀ, 24 ਘੰਟੇ ਸਵਾਸ, 24 ਘੰਟੇ ਤੇਰੀ ਰੱਖਿਆ। ਹੇ ਵਾਹਿਗੁਰੂ, ਜਿਹੜਾ ਇਹ ਤੇਰਾ ਗੁਣ ਹੈ, ਧੰਨ ਮੇਰੇ ਮਿੱਤਰ, ਮੈਂ ਤੇਰੇ ਇਸ ਗੁਣ ਤੋਂ ਬਲਿਹਾਰ ਜਾਂਦਾ। ਖੁਲਾਸ ਆਨੰਦ ਬਿਲਾਸ, ਬਹੁਤ ਖੁਸ਼ੀਆਂ ਨੇ ਮੈਨੂੰ, ਫਿਕਰੇ ਕੋਈ ਨੀ ਰਿਹਾ ਕਿ ਮੇਰਾ ਰੱਖਣ ਵਾਲਾ ਵਾਹਿਗੁਰੂ 24 ਘੰਟੇ ਮੇਰੇ ਨਾਲ ਹੈ, ਫਿਰ ਕਾਹਦਾ ਫਿਕਰ। ਪਰ ਜੇ ਬਣ ਜਾਵੇ ਦ੍ਰਿੜਤਾ, ਜੇ ਬਣ ਜਾਵੇ, ਭਾਈ ਕਟਾਰੂ ਦੀ ਦ੍ਰਿੜਤਾ ਬਣੀ ਹੋਈ ਸੀ, ਕੋਈ ਕਿਸੇ ਨੂੰ ਰੌਲਾ ਨੀ ਪਾਇਆ, ਕੋਈ ਸਿਫਾਰਿਸ਼ਾਂ ਨੀ ਕੀਤੀਆਂ। ਉਹਨੂੰ ਪਤਾ ਸੀ ਕਿ ਜਿੱਥੇ ਜਿੱਥੇ ਵੀ ਸੇਵਕ ਦਾ ਕਾਰਜ ਹੈ ਉਹਨੇ ਆ ਜਾਣਾ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਸਤਿਗੁਰ ਆ ਕੀ ਖੇਡ ਕੀਤੀ ਅੱਜ, ਪੈਸੇ ਚੱਕ ਲਏ ਕਦੇ ਸੱਜੇ ਕਦੇ ਖੱਬੇ। ਸਤਿਗੁਰ ਕਹਿੰਦੇ, ਕੋਈ ਨੀ, ਕੋਈ ਤੱਤਾ ਕੀ ਹੁੰਦਾ, ਦੱਸਣ ਵਾਲੇ ਨੀ ਆ ਜਾਣਾ। ਉੱਥੇ ਤਖੜੀ ਕਿੱਥੇ ਪਿਸ਼ੌਰ, ਤੇ ਬਾਹਰ ਅੱਜ ਬੈਠੇ ਕਿੱਥੇ ਅੰਮ੍ਰਿਤਸਰ ਗੁਰਸਿੱਖ ਪਿਆਰਿਆ। ਇਹ ਫਿਰ ਆਨੰਦ ਦੀ ਗੱਲ ਨੀ, ਜਦੋਂ ਪਤਾ ਲੱਗੇ, ਜਿਹੜਾ ਸੁਣੂਗਾ ਉਹ ਵੀ ਆਨੰਦ ਹੋ, ਉਹਦਾ ਵੀ ਮਨ ਬਿਲਾਸ ਵਿੱਚ ਆ ਜਾਣਾ, ਉਹਦਾ ਵੀ ਮਨ ਵਿਸ਼ੇਸ਼ ਕਰਕੇ ਬੇਨਾਮ ਵਿਸ਼ੇਸ਼ ਹੁਲਾਸ ਆਨੰਦ ਵਿਸ਼ੇਸ਼ ਕਰਕੇ ਵਾਹਿਗੁਰੂ ਦੇ ਗੁਣ ਗਾਉਣੇ ਉਪਮਾ ਕਰਨ ਲੱਗ ਜੂਗਾ ਮਨ। ਜਦੋਂ ਏਡੀ ਵੱਡੀ ਸਹਾਇਤਾ ਦਾ ਪਤਾ ਲੱਗ ਜਾਵੇਗਾ, ਦ੍ਰਿੜਤਾ ਹੋ ਜਾਵੇਗੀ ਕਿ ਮੈਂ ਤੁਰਦਾ ਫਿਰਦਾ ਹੀ ਤਾਂ ਹੀ ਹੈ ਜੇ ਉਹਦੀ ਕਿਰਪਾ ਹੈ, ਜੇ ਉਹ ਮੈਨੂੰ ਪ੍ਰਤਪਾਲ ਕਰ ਰਿਹਾ, ਸਾਸ ਸਾਸ ਮੇਰੇ ਨਾਲ ਹੈ।
ਹਰ ਸਿਮਰ ਸਿਮਰ ਆਨੰਦ ਕਰ, ਨਾਨਕ ਪ੍ਰਭ ਪੂਰਨ ਪੈਜ ਰਖਾਏ।
ਬਸ ਫੇਰ ਜਿਹਨਾਂ ਦੀ ਉਹ ਪੈਜ ਰੱਖਦੇ ਨਾ, ਇੱਜ਼ਤ ਰੱਖਦੇ, ਸੰਕਟਾਂ ਵਿੱਚੋਂ ਕੱਟਦੇ, ਬਸ ਫੇਰ ਉਹ ਸਵਾਸ ਸਵਾਸ ਭੁੱਲਦੇ ਨਹੀਂ। ਉਹਨਾਂ ਦਾ ਆਨੰਦ ਇਹ ਹੋ ਜਾਂਦਾ ਕਿ ਉਹਨੂੰ ਯਾਦ ਕਰੀਏ। ਹੁਣ ਜਿਹੜਾ ਮਨੁੱਖ ਹੈ, ਇਨਸਾਨ, ਉਹਦੀ ਫਿਤਰਤ ਤਾਂ ਇਹੀ ਹੈ, ਥੋੜੀ ਜੀ ਕਦੇ ਤੁਹਾਡੀ ਕੋਈ ਸਹਾਇਤਾ ਕਰ ਜਾਵੇ ਦੁੱਖ ਵਿੱਚ, ਜਿਹੜਾ ਇਨਸਾਨ ਹੋਊਗਾ ਸਾਰੀ ਜ਼ਿੰਦਗੀ ਨਹੀਂ ਭੁੱਲੂਗਾ, ਸਾਰੀ ਜ਼ਿੰਦਗੀ ਯਾਦ ਰੱਖੂਗਾ, ਇਹਨੇ ਔਖੇ ਸਮੇਂ ਮੇਰੀ ਸਹਾਇਤਾ ਕੀਤੀ, ਇਹਨੇ ਵਿਆਹ ਵਿੱਚ ਮੈਨੂੰ ਪੈਸੇ ਦਿੱਤੇ ਨੇ। ਪਰ ਕਿਰਤ ਘਣ ਨਾ ਬਣੀਏ ਜਿਹਦਾ ਸਾਨੂੰ ਪਤਾ ਹੈ ਕਿ ਸਾਲ ਸਾਲ ਸੋ ਪ੍ਰਤਪਾਲ ਕਰ ਰਿਹਾ, ਅਨੰਤ ਵਸਤੂਆਂ ਅਮੋਲਕ ਪਦਾਰਥ ਦੇ ਰਹੇ, ਪਾਵਨ ਪਾਵਕ ਅਮੁੱਲਾ। ਇਹੀ ਗੱਲ ਇੱਕ ਬਥੇਰੀ ਹੈ ਧੰਨਵਾਦ ਕਰਨ ਖਾਤਰ, ਕੀ ਸਾਹਾਂ ਦੀ ਹਵਾ ਤੋਂ ਮੁੱਲ ਲੈ ਕੇ ਸਾਹ ਲੈ ਸਕਦਾ ਸੀ? ਪਾਵਨ ਪਾਵਕ ਅਮੁੱਲਾ, ਇਹ ਕਿੱਥੋਂ ਮੁੱਲ ਲੈ ਕੇ ਆਕਸੀਜਨ ਅੰਦਰ ਕਰਦਾ ਤੂੰ? ਇਹ ਹਵਾ ਥੋੜੀ ਹੈ ਜਿਹੜੀ ਅੰਦਰ ਨੂੰ ਖਿੱਚਦੇ ਹਾਂ ਆਪਾਂ, ਹਰ ਸਾਹ ਦੇ ਨਾਲ ਆਕਸੀਜਨ ਜਾਂਦੀ ਹੈ, ਹਰ ਸਾਹ ਦੇ ਨਾਲ ਸਾਡੇ ਰੋਮ ਰੋਮ ਦੇ ਵਿੱਚ ਖੂਨ ਬਲੱਡ ਆਕਸੀਜਨ ਸਪਲਾਈ ਕਰਦੇ, ਕਿੱਥੋਂ ਲਿਆਉਂਦਾ? ਕੀ ਇੰਗਲੈਂਡ ਵਰਗਾ ਅਮੀਰ ਮੁਲਕ ਆਪਣੇ ਵਾਸੀਆਂ ਨੂੰ ਇਹ ਆਕਸੀਜਨ ਬਣਾ ਕੇ ਦੇ ਸਕਦਾ ਸੀ? ਪਰ ਪਤਾ ਤਾਂ ਉਦੋਂ ਲੱਗਦਾ, ਰੱਬ ਨਾ ਕਰੇ, ਜਦੋਂ ਹਸਪਤਾਲ ਵਿੱਚ ਸਾਹ ਮੁੱਕਣ ਲੱਗਦੇ, ਫਿਰ ਡਾਕਟਰ ਇੱਕ ਸਿਲੰਡਰ ਜਿਹਾ ਲਿਆ ਕੇ ਰੱਖ ਦਿੰਦੇ ਆਕਸੀਜਨ ਦਾ ਸਰਾਣੇ, ਤੇ ਨਾੜੀਆਂ ਲਾਉਂਦੇ, ਫਿਰ ਨਸਾਂ ਵਿੱਚ ਆਕਸੀਜਨ ਦਿੰਦੇ ਨੇ। ਉਦੋਂ ਪਤਾ ਲੱਗਦਾ ਵੀ ਸਾਹਾਂ ਦੀ ਕੀ ਕੀਮਤ ਹੈ। ਉਹ 5-10 ਕੇ ਸਾਹ 20 ਕਹਾਉਂਦੇ ਹੁੰਦੇ ਆ 50 ਕੁ ਸਿਲੰਡਰ ਨਾਲ, ਜਦੋਂ ਲੱਗਦਾ ਸਮਝੋ ਸਮਾਪਤੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਚਲੋ 50 ਕੁ ਸਾਹ ਆ ਵੀ ਗਏ, ਫਿਰ ਪਤਾ ਲੱਗਦਾ ਸਾਹਾਂ ਦੀ ਕੀਮਤ ਦਾ। ਨਿਆਣਿਆਂ ਨੂੰ ਡੈਡ ਬਾਡੀ ਚੱਕਣ ਨਹੀਂ ਦਿੰਦੇ ਜਦ ਤੱਕ ਬਿੱਲ ਨਾ ਭਰ ਦੇਣ, ਅੱਜ ਖੇ ਸਦਨਾ, ਫਿਰ ਪਤਾ ਲੱਗਦਾ ਸਾਹ ਕੀ ਹੈ। ਪਹਿਲਾਂ ਕਹਿਣਗੇ ਆਕਸੀਜਨ ਦੇ 3 ਸਿਲੰਡਰ ਲਾਗੇ ਦੀ ਪੇਮੈਂਟ ਕਰੋ। ਜਿਸ ਪ੍ਰਸਾਦ ਪਵਨ ਪਾਵਕ ਅਮੁੱਲਾ, ਜਿਸ ਹਵਾ ਦੀ, ਜਿਸ ਪਾਣੀ ਦੀ, ਜਿਸ ਅਗਨੀ ਦੀ ਕੋਈ ਕੀਮਤ ਨਹੀਂ, ਤੈਨੂੰ ਫਰੀ ਦਿੱਤੀਆਂ ਹੋਈਆਂ ਨੇ। ਬਸਦਾ ਵਰਤਣ ਨੂੰ ਜਿਹਨਾਂ ਦੇ ਮਨ ਵਿੱਚ ਇਹ ਖਿਆਲ ਆ ਜਾਂਦਾ, ਇੰਨੀਆਂ ਬਖਸ਼, ਇੰਨੀਆਂ ਰੱਖ, ਐਡੀ ਮਿਹਰ ਉਹਦੀ, ਉਹ ਸਿਮਰ ਸਿਮਰ ਆਨੰਦ ਕਰ। ਬਸ ਫਿਰ ਉਹ ਦੁਨੀਆਂ ਦੇ ਪਦਾਰਥਾਂ ਵਿੱਚੋਂ ਆਨੰਦ ਨਹੀਂ ਲੈਂਦੇ, ਉਹਦੇ ਧੰਨਵਾਦ ਵਿੱਚੋਂ ਹੀ ਆਨੰਦ ਹੈ, ਉਹਦਾ ਸ਼ੁਕਰ ਕਰਨਾ ਹੀ ਉਹਨਾਂ ਦਾ ਆਨੰਦ ਹੈ। ਪ੍ਰਾਰਥਨਾ, ਬੇਨਤੀ, ਇਹਦਾ ਅਰਥ ਪ੍ਰਾਰਥਨਾ ਦਾ ਕੀ ਹੈ ਪੰਜਾਬੀ ਵਿੱਚ? ਪ੍ਰਾਰਥਨਾ ਹਿੰਦੀ ਸ਼ਬਦ ਹੈ, ਪ੍ਰਾਰਥਨਾ ਦਾ ਅਰਥ ਹੈ ਧੰਨਵਾਦ ਹੈ ਗੁਰਸਿੱਖ ਪਿਆਰੇ। ਜਿਹੜੀ ਅਸੀਂ ਬੇਨਤੀ ਪ੍ਰਾਰਥਨਾ ਕਰਨੀ ਹੈ ਨਾ, ਇਹਦਾ ਅਰਥ ਹੀ ਧੰਨਵਾਦ ਹੈ, ਔਰ ਧੰਨਵਾਦ ਤੋਂ ਵਿਦਾ ਅਰਥ ਹੈ ਕੋਈ ਨਹੀਂ। ਪ੍ਰਾਰਥਨਾ ਕਰਨੀ ਕੀ ਹੈ? ਬਾਣੀ ਪੜ੍ਹਨੀ ਹੈ, ਸਿਮਰਨ ਕਰਨੇ, ਅਰਦਾਸ ਕਰਨੀ ਹੈ, ਵਾਹਿਗੁਰੂ ਤੂੰ ਬਹੁਤ ਕੁਝ ਦਿੱਤਾ, ਇਹ ਹੈ ਪ੍ਰਾਰਥਨਾ। ਤੂੰ ਇੰਨਾ ਕੁਝ ਦਿੱਤਾ ਮੈਨੂੰ, ਮੈਂ ਇਹਦੇ ਕਾਬਲ ਵੀ ਨਹੀਂ ਸੀ। ਤੇ ਜੇ ਆਪਾਂ ਸੋਚ ਲਈਏ ਜੋ ਕੁਝ ਰੱਬ ਨੇ ਦਿੱਤਾ ਹੈ, ਰੱਬ ਦੀ ਕੀ ਮੱਕੀ ਵੱਢ ਕੇ ਆਏ ਆਪਾਂ, ਗਡਾਈ ਕੀਤੀ ਹੈ, ਕੀ ਕੰਮ ਕੀਤਾ ਰੱਬ ਨੇ ਆਪਾਂ ਨੂੰ? ਮਨੁੱਖ ਜਨਮ ਦਿੱਤਾ, ਦੀਨੇ ਹਸਤ ਪਾਮ ਕਰਨ ਨੇਤਰ ਰਸ਼ਨਾ, ਇੰਨੇ ਪਦਾਰਥ, ਇੰਨੇ ਇੰਦਰੇ, ਇਤਨਾ ਸੁੰਦਰ ਸਰੂਪ। ਪ੍ਰਾਰਥਨਾ ਕੀ ਹੈ? ਵਾਹਿਗੁਰੂ ਮੈਂ ਤਾਂ ਇਹਦੇ ਕਾਬਲ ਨਹੀਂ ਸੀ, ਤੂੰ ਕਿਰਪਾ ਕਰਕੇ ਮੈਨੂੰ ਦਿੱਤਾ, ਇਹ ਹੈ ਪ੍ਰਾਰਥਨਾ। ਤੂੰ ਬਹੁਤ ਕੁਝ ਦਿੱਤਾ, ਇਹ ਤਾਂ ਹੁੰਦੀ ਹੈ ਪ੍ਰਾਰਥਨਾ। ਤੇ ਜਿਹੜੀਆਂ ਸਾਡੀਆਂ ਪ੍ਰਾਰਥਨਾ ਨੇ, ਮੈਂ ਉਹ ਇੱਕੋ ਹੈ ਗੁਰਮੁਖ ਪਿਆਰਿਓ, ਮੈਂ ਵੀ, ਤੁਸੀਂ ਵੀ। ਕਦੇ ਗੁਰਦੁਆਰੇ ਆ ਕੇ ਕਹਿਣਾ ਹੀ ਨਹੀਂ ਤੂੰ ਬਹੁਤ ਕੁਝ ਦਿੱਤਾ, ਇੱਕੋ ਗੱਲ ਕਵਾਂਗੇ, ਉਹ ਬਾਬੇ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੀ ਦਿੰਦਾ, ਅੱਜ ਖੇਰ ਖੁਸ਼ ਹੈ, ਪਿਛਲੀਆਂ ਖਾਧੀਆਂ ਪੀਤੀਆਂ, ਤੂੰ ਗਾਹ ਨੂੰ ਦੱਸ ਕੀ ਦਿੰਦਾ? ਪ੍ਰਾਰਥਨਾ ਹੋਈ, ਇਹ ਅਰਦਾਸ ਹੈ ਤਾਂ ਹਬਸ਼ ਹੈ ਤਾਂ ਤ੍ਰਿਸ਼ਨਾ ਹੈ, ਇਹ ਤਾਂ ਕਾਮਨਾ ਦਾ ਮਾਰਿਆ ਭੁੱਖਾ ਫਿਰਦਾ ਤੂੰ। ਪ੍ਰਾਰਥਨਾ ਕੀ ਕਰਨੀ ਹੈ? ਤੂੰ ਬਹੁਤ ਕੁਝ ਦਿੱਤਾ। ਲਓ ਇਹਨੂੰ ਪੰਜਾਬੀ ਵਿੱਚ ਸਮਝ ਲਓ। ਕੋਈ ਸੱਜਣ ਮਿੱਤਰ ਤੁਹਾਨੂੰ ਸਹਾਇਤਾ ਕਰਦਾ, ਫੇਰ ਗਏ ਉਹਦੇ ਕੋਲ, ਪਹਿਲਾਂ ਮੰਗੋਗੇ ਨੀ, ਪਹਿਲਾਂ ਕਹੋਗੇ ਤੇਰਾ ਬਹੁਤ ਧੰਨਵਾਦ, ਤੂੰ ਅੱਗੇ ਵੀ ਮੈਨੂੰ ਬਹੁਤ ਕੁਝ ਦਿੱਤਾ। ਜੇ ਪਿਛਲਾ ਯਾਦ ਇਹ ਨਾ ਕਰੋ, ਗਾਹ ਹੀ ਕਹਿ ਦੋ 10,000 ਫੜਾ ਛੇਤੀ, ਵੀ ਮੈਂ ਤਾਂ ਫਸਿਆ ਪਿਆ। ਉਹ ਗੱਲ ਬਣੀ, ਉਹ ਪ੍ਰਾਰਥਨਾ, ਉਹ ਤ੍ਰਿਸ਼ਨਾ, ਉਹ ਤੇਰੀ ਭੁੱਖ ਹੈ, ਪਹਿਲਾਂ ਉਹਨੂੰ ਜਾ ਕੇ ਕਹੋ ਤੇ ਤੂੰ ਵੇ ਮੈਨੂੰ ਪਹਿਲਾਂ ਵੀ ਬਹੁਤ ਸਹਾਇਤਾ ਦਿੱਤੀ, ਤੂੰ ਪਹਿਲਾਂ ਵੀ ਮੈਨੂੰ ਬਹੁਤ ਕੁਝ ਦਿੱਤਾ, ਪਹਿਲਾਂ ਉਹਦੇ ਧੰਨਵਾਦੀ ਬਣੋ। ਜੇ ਧੰਨਵਾਦੀ ਬਣ ਜਾਓਗੇ, ਉਹ ਅਹਿਸਾਸ ਕਰੂਗਾ ਕਿ ਮੇਰਾ ਪਹਿਲਾ ਦਿੱਤਾ ਇਹਦੇ ਯਾਦ ਹੈ, ਇਹ ਮੇਰੀ ਉਪਮਾ ਕਰ ਰਿਹਾ, ਗਾਹ ਨੂੰ ਵੀ ਦੇਣ ਨੂੰ ਤਿਆਰ ਹੋ ਜਾਊਗਾ। ਪਰ ਆਪਾਂ ਪਹਿਲਾਂ ਲੱਤਾਂ ਮੁੱਕ ਰਹੇ ਤੇ ਗਾਹ ਨੂੰ ਫੇਰ ਮੰਗਣਾ ਉਹਨੇ, ਮਾਰਗੇਜ ਕਰੀਏ ਤੁਸੀਂ ਬੈਂਕਾਂ ਚੋਂ, ਤੇ ਜਿਹਦੀਆਂ ਪਹਿਲੀ ਕਿਸ਼ਤਾਂ ਟੁੱਟੀਆਂ ਵੀ, ਗਾਹ ਨੂੰ ਮਕਾਨ ਤੇ ਪੈਸੇ ਕਿੱਥੇ ਮਿਲ ਜਾਣਗੇ? ਪਹਿਲਾਂ ਪਹਿਲੇ ਮੋੜੋ, ਪਹਿਲੇ ਦਾ ਧੰਨਵਾਦ ਕਰੋ। ਉਹ ਕੀ ਹੈ? ਉਹ ਵਾਹਿਗੁਰੂ ਸਵਾਸ ਸਵਾਸ ਰੱਖਦਾ, ਬਹੁਤ ਦਾਤਾਂ ਦਿੱਤੀਆਂ, ਸਾਸ ਸਾਸ ਪ੍ਰਤਪਾਲੇ, ਔਖੀ ਘੜੀ ਤੋਂ ਤੈਨੂੰ ਬਚਾਉਂਦਾ, ਹਰ ਸਮੇਂ ਤੇਰੇ ਨਾਲ ਹੈ। ਇਸ ਧੰਨਵਾਦ ਦਾ ਆਨੰਦ ਲਓ ਜੋ ਕੁਝ ਉਹਨੇ ਦਿੱਤਾ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਉਹਦੇ ਸਿਮਰਨ ਵਿੱਚ, ਉਹਦੀ ਯਾਦ ਵਿੱਚ, ਉਹਦੇ ਧੰਨਵਾਦ ਵਿੱਚ ਜਿਹੜਾ ਆਨੰਦ ਹੈ ਨਾ ਗੁਰਮੁਖ ਪਿਆਰੇ, ਕਿਉਂਕਿ ਅਚਰਜ ਵਡਿਆਈ ਹੈ ਉਹਦੀ, ਦੰਦਾ ਹੀ ਨਹੀਂ, ਧੰਨਵਾਦੀ ਬਣ ਕੇ ਰਹਿ ਦਿੱਤਾ ਹੋਇਆ ਲੈ ਵੀ ਸਕਦਾ, ਇਹ ਵਡਿਆਈਆਂ ਤੈਨੂੰ ਦੇ ਵੀ ਸਕਦਾ ਤੇ ਲੈ ਵੀ ਸਕਦਾ। ਇਸ ਕਰਕੇ ਧੰਨਵਾਦੀ, ਅੱਜ ਦੇ ਹੁਕਮ ਵਿੱਚ ਗੁਰੂ ਅਰਜਨ ਦੇਵ ਜੀ ਨੇ ਭਰੋਸਾ ਬਣਾਇਆ ਸਿੱਖੋ ਆਪਣਾ, ਕਿ ਵਾਹਿਗੁਰੂ ਦਾ ਸੁਭਾਅ ਹੈ ਉਹ ਆਪਣੇ ਸੇਵਕਾਂ ਨੂੰ ਤਿੰਨੇ ਕਾਲ ਔਖਾ ਸਮਾਂ ਨਹੀਂ ਆਉਣ ਦਿੰਦਾ, ਜਿੱਥੇ ਵੀ ਆਵੇਗਾ ਉੱਥੇ ਹੀ, ਜਿੱਥੇ ਵੀ ਸਵਾਸ ਸਵਾਸ ਵਾਹਿਗੁਰੂ ਨੂੰ ਯਾਦ ਕਰੋਗੇ ਉੱਥੇ ਹੀ ਨਾਲ ਖੜਾ, ਜੇ ਜੇ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ, ਉੱਥੇ ਹੀ ਤੇਰੇ ਨਾਲ ਗਏ। ਪਰ ਅਸੀਂ ਆਨੰਦ ਕਦੋਂ ਲੈਣਾ? ਉਹਦਾ ਧੰਨਵਾਦ ਕਰਕੇ, ਸਿਮਰਨ ਕਰਕੇ, ਵਾਹਿਗੁਰੂ ਤੂੰ ਬਹੁਤ ਕੁਝ ਦਿੱਤਾ, ਤੂੰ ਹੀ ਮੈਨੂੰ ਪਿੱਛੇ ਰੱਖਿਆ, ਤੂੰ ਹੀ ਹੁਣ ਮੈਨੂੰ ਰੱਖ ਰਿਹਾ ਤੇ ਤੂੰ ਹੀ ਗਾਹਾਂ ਦੇ ਸਮੇਂ ਵਿੱਚ ਰੱਖੇਗਾ। ਤਿੰਨੇ ਕਾਲ ਔਖੀ ਘੜੀ ਨਾ ਦੇਖਣ ਦੇਈ।